ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਕੇਂਦਰੀ ਸਰਕਾਰ ਨੇ ਆਪਣੀ ਕਾਰਬਨ ਐਮਿਸ਼ਨਸ ਘਟਾਉਣ ਦੀਆਂ ਨੀਤੀਆਂ ਦਾ ਰੱਖਿਆ ਪੱਖ। ਨਿਊਜ਼ੀਲੈਂਡ ਵਿੱਚ ਫਟੇ ਜਵਾਲਾਮੁਖੀ ਦੇ ਸ਼ਿਕਾਰ ਇੱਕ ਸ਼ਖਸ ਨੇ ਮੈਲਬਰਨ ਦੇ ਇੱਕ ਹਸਪਤਾਲ ਵਿੱਚ ਤੋੜਿਆ ਦਮ। ਅਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਇੱਕ ਰੋਜ਼ਾ ਮੈਚਾਂ ਦੀ ਲੜੀ ਮੁੰਬਈ ਵਿੱਚ ਹੋਵੇਗੀ ਕੱਲ੍ਹ ਸ਼ੁਰੂ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਕੇਂਦਰੀ ਸਰਕਾਰ ਨੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਕਾਰਬਨ ਐਮਿਸ਼ਨਸ ਨੂੰ ਘਟਾਉਣ ਲਈ ਆਪਣੀਆਂ ਨੀਤੀਆਂ ਦਾ ਪੱਖ ਰੱਖਿਆ ਹੈ। ਮੁਲਕ ਵਿੱਚ ਲੱਗੀਆਂ ਜੰਗਲੀ ਅੱਗਾਂ ਦੇ ਮੱਦੇਨਜ਼ਰ ਗੱਠਜੋੜ ਦੀ ਸਰਕਾਰ ਦੀ ਮੌਸਮੀ ਤਬਦੀਲੀ ਨਾਲ ਨਜਿੱਠਣ ਲਈ ਨੀਤੀ ਨਾਕਾਫੀ ਮੰਨੀ ਜਾ ਰਹੀ ਹੈ ਅਤੇ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਆਸਟ੍ਰੇਲੀਆਈ ਸਰਕਾਰ ਦੀ ਕਿਓਟੋ ਕਲਾਈਮੇਟ ਅਗਰੀਮੈਂਟ ਦੁਆਰਾ ਨਿਰਧਾਰਿਤ ਟੀਚਿਆਂ ਤੱਕ ਪਹੁੰਚਣ ਲਈ ਕੈਰੀ ਓਵਰ ਕ੍ਰੈਡਿਟਸ ਦੀ ਵਰਤੋਂ ਕਰਨ ਦੀ ਇੱਛਾ ਲਈ ਵੀ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਹੈ। ਐਮਰਜੈਂਸੀ ਪ੍ਰਬੰਧਨ ਮੰਤਰੀ ਡੇਵਿਡ ਲਿਟਲ ਪ੍ਰਾਊਡ ਦਾ ਕਹਿਣਾ ਹੈ ਕਿ ਸਰਕਾਰ ਕਈ ਤਰੀਕਿਆਂ ਨਾਲ ਕਿਓਟੋ ਟੀਚਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ।
We're a smart nation, we're a world-leading nation. We should back ourselves with new technologies to continue to reduce our emissions. We've got $3.5 billion set aside for the Climate Solutions Fund to empower our industries to look at how they can reduce emissions, make it an industry-led rather than a big government approach.
ਲੇਬਰ ਪਾਰਟੀ ਸਰਕਾਰ ਨੂੰ ਮੌਸਮੀ ਤਬਦੀਲੀ ਨਾਲ ਲੜਨ ਲਈ ਵਧੇਰੇ ਸਖ਼ਤ ਨੀਤੀਆਂ ਵਿਕਸਿਤ ਕਰਨ ਦੀ ਅਪੀਲ ਕਰ ਰਹੀ ਹੈ। ਲੇਬਰ ਪਾਰਟੀ ਦੇ ਉਪ ਪ੍ਰਧਾਨ ਰਿਚਰਡ ਮਾਲਸ ਦਾ ਕਹਿਣਾ ਹੈ ਕਿ ਜੰਗਲੀ ਅੱਗਾਂ ਨੇ ਆਸਟ੍ਰੇਲੀਆਈ ਲੋਕਾਂ ਦੇ ਮੌਸਮੀ ਤਬਦੀਲੀ ਨੂੰ ਵੇਖਣ ਦੇ ਨਜ਼ਰੀਏ ਉੱਤੇ ਕਾਫ਼ੀ ਪ੍ਰਭਾਵ ਪਾਇਆ ਹੈ।
This is an unprecedented event, and I think there is a crying out from Australia that we first of all have a government which acknowledges the issue of climate change and then does something meaningful in response.
ਆਸਟ੍ਰੇਲੀਆ ਵਿੱਚ ਜੰਗਲੀ ਅੱਗਾਂ ਤੋਂ ਹੋਏ ਨੁਕਸਾਨ ਤੋਂ ਬਾਅਦ ਰਾਹਤ ਯਤਨਾਂ ਦੀ ਅਗਵਾਈ ਕਰਨ ਲਈ ਨਿਯੁਕਤ ਕੀਤੇ ਗਏ ਸ਼ਖਸ ਦਾ ਕਹਿਣਾ ਹੈ ਕਿ ਪ੍ਰਭਾਵਿਤ ਭਾਈਚਾਰੇ ਇੱਕ ਦਹਾਕੇ ਤੱਕ ਇਨ੍ਹਾਂ ਅੱਗਾਂ ਦੇ ਪ੍ਰਭਾਵ ਨੂੰ ਮਹਿਸੂਸ ਕਰ ਸਕਦੇ ਨੇ। ਨਵੇਂ ਬਣਾਏ ਗਏ ਅਦਾਰੇ ਨੈਸ਼ਨਲ ਬੁਸ਼ ਫਾਇਰ ਰਿਕਵਰੀ ਏਜੰਸੀ ਦੇ ਮੁਖੀ ਸਾਬਕ ਰਾਸ਼ਟਰੀ ਪੁਲਿਸ ਕਮਿਸ਼ਨਰ ਐਂਡਰੂ ਕੋਲਵਿਨ ਦਾ ਕਹਿਣਾ ਹੈ ਕਿ ਬੁਨਿਆਦੀ ਢਾਂਚੇ ਯਾਨੀ ਇਨਫਰਾਸਟ੍ਰਕਚਰ ਦਾ ਮੁੜ ਵਿਕਾਸ ਕਰਨਾ ਇਸ ਵੱਡੀ ਚੁਣੌਤੀ ਦਾ ਸਿਰਫ ਇੱਕ ਹਿੱਸਾ ਹੀ ਹੋਵੇਗਾ। ਸ਼੍ਰੀ ਕੋਲਵਿਨ ਦਾ ਕਹਿਣਾ ਹੈ ਕਿ ਸਮਾਜਿਕ ਭਾਵਨਾ ਦਾ ਪੁਨਰ ਨਿਰਮਾਣ ਹੋਰ ਵੀ ਔਖਾ ਹੋਵੇਗਾ।
The agency has stood up for 2 years, but the Prime Minister has made it very clear that we do whatever we need. My own experience from this space and my background tells me that the impacts will be felt long down the track, 6 years, 10 years.
ਜੰਗਲੀ ਜੀਵ ਜੰਤੂਆਂ ਦੇ ਮਾਹਿਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੇਜ਼ੀ ਨਾਲ ਫੈਸਲਾ ਲੈਣ ਕਿ ਕੋਆਲਾ ਭਾਲੂ ਹੁਣ ਆਸਟ੍ਰੇਲੀਆ ਦੇ ਵਿੱਚ ਐਂਡੇਂਜਰਡ ਯਾਨੀ ਖਤਰੇ ਵਿੱਚ ਹਨ ਜਾਂ ਨਹੀਂ। ਕੋਆਲਾ ਭਾਲੂਆਂ ਦੀ ਸਿਹਤ ਦਾ ਖਿਆਲ ਰੱਖਣ ਲਈ ਇੱਕ ਰਿਕਵਰੀ ਯੋਜਨਾ ਬਣਾਉਣ ਲਈ ਇੱਕ ਪੈਨਲ ਵੀ ਸਥਾਪਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜੰਗਲੀ ਅੱਗਾਂ ਲੱਗਣ ਤੋਂ ਪਹਿਲੇ ਹੀ ਇਸ ਜੰਗਲੀ ਜਾਨਵਰ ਨੂੰ ਖਤਰੇ ਦੇ ਦਾਇਰੇ ਦੇ ਅੰਦਰ ਮੰਨਿਆ ਜਾ ਰਿਹਾ ਸੀ। ਵਾਤਾਵਰਣ ਮੰਤਰੀ ਸੂਜ਼ਨ ਲੀ ਦਾ ਕਹਿਣਾ ਹੈ ਕਿ ਕੋਆਲਾ ਉੱਤੇ ਅੱਗ ਲੱਗਣ ਦੇ ਪੂਰੇ ਪ੍ਰਭਾਵ ਜਾਣਨ ਵਿੱਚ ਅਜੇ ਦੇਰ ਲੱਗੇਗੀ, ਪਰ ਇਹ ਇੱਕ ਵਾਤਾਵਰਣ ਲਈ ਇਤਿਹਾਸਿਕ ਚੁਣੌਤੀ ਹੈ।
Everything that can be done to rescue and recover koala habitat will be done, including some innovative approaches that look at whether you can actually put a koala in an area that it hasn't come from. So the best science, the best advice will inform our response.
ਮੰਨਿਆ ਜਾਂਦਾ ਹੈ ਕਿ ਅੱਗ ਲੱਗਣ ਨਾਲ 1 ਅਰਬ ਤੋਂ ਵੱਧ ਜਾਨਵਰਾਂ ਦਾ ਨਾਸ਼ ਹੋ ਗਿਆ ਹੈ। ਕੇਂਦਰੀ ਸਰਕਾਰ ਨੇ ਜੰਗਲੀ ਜੀਵਨ ਅਤੇ ਵਾਤਾਵਰਣ ਸਮੂਹਾਂ ਨੂੰ $50 million ਯਾਨੀ $5 crore ਦੇਣ ਦਾ ਫੈਸਲਾ ਕੀਤਾ ਹੈ। ਲੇਕਿਨ ਗ੍ਰੀਨਸ ਪਾਰਟੀ ਦੇ ਨੇਤਾ ਰਿਚਰਡ ਦੀ ਨਤਾਲੀ ਦਾ ਕਹਿਣਾ ਹੈ ਕਿ $5 crore ਦਾ ਅੰਕੜਾ ਨਾਕਾਫੀ ਹੈ।
The reality is Scott Morrison is spending as much on a statue of Captain Cook as he is on our precious plants and animals that have been destroyed in this bushfire. This is a few crumbs on the table at a time when we need a significant investment.
ਦਸੰਬਰ ਵਿੱਚ ਨਿਊਜ਼ੀਲੈਂਡ ਦੇ ਵਕਾਰੀ ਜਵਾਲਾਮੁਖੀ ਦੇ ਫਟਣ ਨਾਲ ਹੋਏ ਹਾਦਸੇ ਵਿੱਚ ਜ਼ਖਮੀ ਹੋਏ ਇੱਕ ਸ਼ਖਸ ਦੀ ਕੱਲ੍ਹ ਰਾਤ ਮੈਲਬਨ ਦੇ ਐਲਫਰੈਡ ਹਸਪਤਾਲ ਵਿਖੇ ਮੌਤ ਹੋ ਗਈ। ਪੌਲ ਬ੍ਰੌਬਿਟ ਦੀ ਮੌਤ ਉਹਨਾਂ ਦੀ ਛੋਟੀ ਧੀ ਕ੍ਰਿਸਟਲ ਦੀ ਮੌਤ ਤੋਂ ਬਾਅਦ ਹੋਈ। ਇਹਨਾਂ ਦਾ ਪਰਿਵਾਰ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਬੇਟੀ ਦੇ 21ਵੇਂ ਜਨਮ ਦਿਨ ਦਾ ਜਸ਼ਨ ਮਨਾਉਣ ਓਵੇਸ਼ਨ ਆਫ ਦ ਸੀਜ਼ ਨਾਂ ਦੀ ਕਰੂਜ਼ 'ਤੇ ਗਿਆ ਹੋਇਆ ਸੀ। ਐਲਫਰੈਡ ਹਸਪਤਾਲ ਵਿੱਚ ਇਸ ਹਾਦਸੇ ਤੋਂ ਪੀੜਿਤ ਦੋ ਜਣਿਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਅਤੇ ਦੂਸਰੇ ਦੀ ਸਥਿਰ ਦੱਸੀ ਜਾ ਰਹੀ ਹੈ। ਇਸ ਮੌਤ ਦੇ ਨਾਲ ਨਿਊਜ਼ੀਲੈਂਡ ਵਿੱਚ ਵਾਪਰੇ ਜਵਾਲਾਮੁਖੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਤੇ ਹੁਣ ਖਬਰ ਖੇਡ ਜਗਤ ਤੋਂ। ਕੱਲ੍ਹ ਭਾਰਤ ਦੇ ਸ਼ਹਿਰ ਮੁੰਬਈ ਵਿਖੇ ਆਸਟ੍ਰੇਲੀਆ ਬਨਾਮ ਭਾਰਤ ਇੱਕ ਦਿਨਾ ਕ੍ਰਿਕਟ ਮੁਕਾਬਲੇ ਦਾ ਆਗਾਜ਼ ਹੋਵੇਗਾ। ਤਿੰਨ ਮੈਚਾਂ ਦੇ ਇਸ ਮੁਕਾਬਲੇ ਵਿੱਚ ਉਤਰਨ ਵਾਲੀ ਦੋਵੇਂ ਟੀਮਾਂ ਇਸ ਵੇਲੇ ਚੰਗੇ ਪ੍ਰਦਰਸ਼ਨ ਨਾਲ ਮਜ਼ਬੂਤ ਆਤਮ ਵਿਸ਼ਵਾਸ ਲੈ ਕੇ ਆਪਣੀ ਕਿਸਮਤ ਅਜ਼ਮਾਉਣ ਜਾ ਰਹੀਆਂ ਨੇ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਆਪਣੀ ਪਿਛਲੀ ਲੜੀ ਵਿੱਚ ਸ੍ਰੀਲੰਕਾ ਨੂੰ T20 ਅੰਤਰਰਾਸ਼ਟਰੀ ਮੈਚਾਂ ਵਿੱਚ 2-0 ਨਾਲ ਮਾਤ ਦਿੱਤੀ ਸੀ, ਜਦਕਿ ਆਸਟ੍ਰੇਲੀਆ ਨੇ ਸਵਦੇਸ਼ ਵਿੱਚ ਨਿਊਜ਼ੀਲੈਂਡ ਦਾ ਟੈਸਟ ਲੜੀ ਵਿੱਚ 3-0 ਨਾਲ ਸਫਾਇਆ ਕੀਤਾ। ਇਸ ਲੜੀ ਵਿੱਚ ਆਸਟ੍ਰੇਲੀਆ ਦੇ ਕਪਤਾਨ ਐਰਨ ਫਿੰਚ ਹੋਣਗੇ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 69 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 48.90 ਰੁਪਏ ਅਤੇ ਪਾਕਿਸਤਾਨ ਦੇ 106.98 ਰੁਪਏ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਐਡੀਲੇਡ ਵਿੱਚ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 34 ਡਿਗਰੀ। ਮੈਲਬਨ ਦੇ ਵਿੱਚ ਤੇਜ਼ ਗਰਮੀ ਅਤੇ ਧੂੰਆਂ, ਪਾਰਾ ਵੱਧ ਤੋਂ ਵੱਧ ਹੋਵੇਗਾ 30 ਡਿਗਰੀ। ਹੋਬਾਰਟ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 24 ਡਿਗਰੀ। ਕੈਨਬਰਾ ਵਿੱਚ ਧੂੰਆਂ ਅਤੇ ਗਰਮੀ, ਪਾਰਾ ਵੱਧ ਤੋਂ ਵੱਧ 34 ਡਿਗਰੀ। ਸਿਡਨੀ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 27 ਡਿਗਰੀ। ਬ੍ਰਿਸਬਨ ਵਿੱਚ ਮੀਂਹ ਕਣੀ ਦੇ ਇਮਕਾਨ, ਉਪਰੰਤ ਤੂਫਾਨ ਵੀ ਆ ਸਕਦਾ ਹੈ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਕੈਨਸ ਵਿੱਚ ਬਰਸਾਤ ਹੋਵੇਗੀ, ਪਾਰਾ ਵੱਧ ਤੋਂ ਵੱਧ 33 ਡਿਗਰੀ। ਅਤੇ ਡਾਰਵਿਨ ਵਿੱਚ ਵੀ ਬਰਸਾਤ ਦੇ ਨਾਲ ਤੂਫਾਨ ਆ ਸਕਦਾ ਹੈ, ਪਾਰਾ ਵੱਧ ਤੋਂ ਵੱਧ ਹੋ ਸਕਦਾ ਹੈ 34 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।